ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਸਿਮਰ ਰਾਮ ਸਿਮਰ ਭਾਈ ਰਾਮ ਨਾਮ ਸਿਮਰਨ ਬਿਨਾ ਭੂਡਤੀ ਅਧਿਕਾਈ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ ਰਾਮ ਨਾਮ ਸਿਮਰਨ ਬਿਨਾ ਭੂਡਤੀ ਅਧਿਕਾਈ ਰਹਾਉ ਬਨਤਾ ਸੁਤ ਦੇਹ ਗ੍ਰੇਹ ਸੰਪਤ ਸੁਖਦਾਈ ਇਨ ਮੈਂ ਕਾਸ਼ੁ ਨਾਹੇ ਤੇਰੂ ਕਾਲ ਅਵਧ ਆਈ ਅਜਾਮਲ ਗਜ ਗਨਕਾ ਪਤਿਤ ਕਰਮ ਕੀਨੇ ਤੇਉ ਉਤਰ ਪਾਰ ਪਰੀ ਰਾਮ ਨਾਮ ਲੀਨੇ ਸੁਕਰ ਕੁਕਰ ਜੋਨ ਭ੍ਰਮੇ ਰਾਮ ਨਾਮ ਸ਼ਾਡ ਅੰਮ੍ਰਿਤ ਕਾਹੀ ਦੇਖ ਖਾਈ ਤਜ ਭਰਮ ਕਰਮ ਵਿਘਨ ਖੇਦ ਰਾਮ ਨਾਮ ਲੇਹੀ ਗੁਰ ਪ੍ਰਸਾਦ ਜਨ ਕਬੀਰ ਰਾਮ ਕਰ ਸਨੇਹੀ ਤਜ ਭਰਮ ਕਰਮ ਵਿਘਨ ਖੇਦ ਰਾਮ ਨਾਮ ਲੇਹੀ ਗੁਰ ਪ੍ਰਸਾਦ ਜਨ ਕਬੀਰ ਰਾਮ ਕਰ ਸਨੇਹੀ
ਸਾਜੀ ਨਵਾਜੀ ਸਾਧ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਮਹਾਨ ਬਖਸ਼ਿਸ਼ ਰਹਿਮਤ ਕਿਰਪਾ ਦਾ ਪ੍ਰਤੀਕ ਇਹ ਸਮਾਂ ਹੈ। ਅੰਮ੍ਰਿਤ ਵੇਲੇ ਦੇ ਸਮੇਂ ਤੋਂ ਮਾਈ ਭਾਈ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਰਾਮਦਾਸ ਸਰੋਵਰ ਮਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ ਮਾਨਾ ਗੁਰਪੂਰੈ ਕੀ ਮੈਦਾਨਾ ਸਭ ਕੁਸ਼ਲ ਖੇਮ ਪ੍ਰਭ ਧਾਰੇ सही सलामत सब थोक उबारे गुर का शब्द विचारे। साध संग मन माथी पार ब्रह्म पयो साथी नानक नाम त्याया आद पुरख प्रभ पाया। प्रतख भी अमृत सरोवर विच इशनान कीता है और संगत रूपी सरोवर विच भी इशनान कीता है। नाम जल विच इशनान कीता है जिस दे नाल तन मन दोनों शीतल हुए हैं। ऐसा दीवार दे कीर्तन तो बाद विच आप जी इस पावन स्थान गुरुद्वारा श्री मंजी साहिब दीवान हाल विखे एकत्र हुए हो। सुनहर कथा उतारी मैल महापुनीत पये सुख सैल हर गुण पढ़ी है हर गुण गुणी है हर हर नाम कथा नित सुनी है। मिल सत संगत हर गुण गाए जग भोजन दुत्र तरिया जीओ। आप जी संगतां दा ए रोज दा निजम है रोज हर दिन कथा सुननी उस निजम दे मुताबिक आप जी सतगुरां दे चरणां च हाजरियां लवा रहे हो। सो आओ अमृत वेले दे समय धन सतगुरु श्री गुरु रामदास महाराज जी दे पावन दरबार विचों जो पावन श्री मुखवाक सानू सब नू प्राप्त होया है अपने मन बिरतियों नू एकागर करो। पावन शब्द की कथा विचार पढ़ सुन के लाहा प्राप्त करिए जी।
सतनाम श्री वाहिगुरु साहिब जी। राम सिमर राम सिमर राम सिमर भाई।
अज दे पावन श्री मुखवाक सतगुरां ने भगत कबीर साहब जी की रसना तो फरमाया है। जिवें सारे गुरु साहबाना विच्चों पहले पातशाह गुरु नानक देव महाराज साहब हैं गुरु ने देखा श्री नानक गुरु बचन सिंह अगयान रोरो। इस तरह सारे भगतों विचों जेडे मुखी भगत हैं वह भगत कबीर साहब जी आ। किसी भी राग विच जो सतगुरां ने बाणी लिखाई है लिखवाई है उस राग विच पहला गुरु नानक देव महाराज जी के बचन आते हैं। उन्नी रागां च गुरु साहब की बाणी है गुरु नानक साहब जी की। सो जेड़े राग च गुरु साहब की बाणी होवे सब तो पहला गुरु नानक साहब जी की बाणी लिखी जाती है। इसे ढंग नाल गुरु की बाणी विच जदों भगत बाणी की तरतीब आती है ते उस वेले सब तो पहला भगत कबीर साहब के शब्द सतगुरां ने लिखवाए है। कबीर साहब जी श्रोमणी भगत हैं पंद्रह भगतों विचों मुखी भगत हैं। ये माण सत्कार दर्जा धन गुरु अर्जन देव महाराज साहब जी ने भगत जी नूं बख्शिया है। भगत कबीर साहब जी तनासरी राग विच पावन शब्द उचारदे हन और सानू भाई कह के संबोधन कीता है। गुरमुख का भी यह शब्द है असीं किसी नूं भाई कह के बुलाउने आं। भाई साहिब जदों असीं बहुधा सत्कार दिंदे ते भाई साहिब शब्द वरतीदा ਭਾਈ ਨਾਮ ਭਰਾ ਦਾ ਹੁੰਦਾ ਹੈ, ਭਰਾ ਨੂੰ ਭਾਈ ਕਿਹਾ ਹੈ। ਔਰ ਜਿਹੜਾ ਵੱਡਾ ਭਰਾ ਹੋਵੇ ਉਹਨੂੰ ਅਸੀਂ ਭਾਈ ਜੀ ਕਹਿ ਕੇ ਬੁਲਾਉਂਦੇ ਹਾਂ, ਭਾਈ ਵੱਡੇ ਭਰਾ ਨੂੰ ਕਹੀਦਾ ਹੈ। ਭਾਈ ਜੀ ਗ੍ਰੰਥੀ ਸਿੰਘ ਸਾਹਿਬ ਨੂੰ ਵੀ ਕਿਹਾ ਜਾਂਦਾ ਹੈ ਕਿ ਇਹ ਸਾਡੇ ਸਤਿਕਾਰਯੋਗ ਭਾਈ ਜੀ ਨੇ, ਕਿਉਂਕਿ ਇਹ ਪਦ ਜਨਾ ਵਾਸਤੇ ਬਾਣੀ ਚ ਰੱਖਿਆ ਹੈ ਤੇ ਇਸ ਲਈ ਪਾਠੀ ਸਿੰਘਾਂ ਨੂੰ ਗ੍ਰੰਥੀ ਸਿੰਘਾਂ ਨੂੰ ਵੀ ਭਾਈ ਜੀ ਕਹਿ ਕੇ ਅਸੀਂ ਬੁਲਾਉਂਦੇ ਹਾਂ। ਭਾਈ ਨਾਮ ਭਾਉਣ ਦਾ ਵੀ ਹੁੰਦਾ ਹੈ ਕਿ ਜੇ ਗੱਲ ਭਾ ਗਈ ਤਾਂ, ਜਾਂ ਅਸੀਂ ਕਹਿ ਦਿੰਦੇ ਕਿ ਮੇਰੀ ਇਹ ਬੇਨਤੀ ਭਾਈ ਨਹੀਂ ਹੈ ਫਲਾਣੇ ਸਿੰਘ ਨੂੰ, ਭਾਈ ਨਾਮ ਪ੍ਰਵਾਨ ਹੋਣ ਦਾ ਭਾ ਜਾਣਾ। ਤੇ ਜੇ ਇੱਕ ਅੱਖਰੀ ਕੋਸ਼ ਮੁਤਾਬਕ ਆਪਾਂ ਵਚਨ ਕਰੀਏ ਤੇ ਭਾ ਨਾਮ ਪ੍ਰਕਾਸ਼ ਦਾ ਹੁੰਦਾ ਹੈ, ਜਿਨ੍ਹਾਂ ਦੇ ਹਿਰਦੇ ਚ ਮਹਾਰਾਜ ਸਾਹਿਬ ਜੀ ਸਤਿਗੁਰੂ ਜੀ ਆਪਣੇ ਗਿਆਨ ਦਾ ਪ੍ਰਕਾਸ਼ ਕਰ ਦੇਣ, ਉਹ ਭਾਈ ਹੁੰਦੇ ਆ। ਰਾਖ ਲੈ ਉਹ ਭਾਈ ਮੇਰੇ ਕਹੋ ਪ੍ਰਭ ਆਗਿਆ ਅਰਦਾਸ, ਭਾਈ ਨਾਮ ਭਾਉਣ ਦਾ, ਭਾਈ ਨਾਮ ਭਾਵਨਾ ਦਾ ਰਹੋ ਵਿਚਾਰ। ਭਗਤ ਕਬੀਰ ਸਾਹਿਬ ਜੀ ਕਹਿੰਦੇ ਆ, ਕਬੀਰ ਸਾਹਿਬ ਜੀ ਕਹਿੰਦੇ ਨੇ, ਗੁਰਮੁਖੋ ਰਾਮ ਦਾ ਨਾਮ ਜਪੋ, ਰਾਮ ਸਿਮਰ ਰਾਮ ਸਿਮਰ, ਰਾਮ ਸਿਮਰ ਤਿੰਨ ਵਾਰੀ ਕਿਹਾ ਹੈ। ਇਹ ਤਾਗੀਦ ਹੁੰਦੀ ਹੈ ਮਨ ਕਰਕੇ, ਬਾਣੀ ਕਰਕੇ ਤੇ ਸਰੀਰ ਕਰਕੇ ਵੀ। ਇਹ ਭਗਤਾਂ ਦੀ ਬਾਣੀ ਤੇ ਗੁਰੂ ਸਾਹਿਬਾਂ ਦੀ ਬਾਣੀ ਇੱਕ ਹੀ ਗੱਲ ਹੈ, ਇੱਕ ਹੀ ਸਿਧਾਂਤ ਆ। ਜੇ ਅਸੀਂ ਸ਼ਬਦਾਂ ਨੂੰ ਮਿਲਾਈਏ ਤੇ ਸ਼ਬਦ ਬਹੁਤ ਮਿਸ਼ਰਤ ਲੱਗਦੇ ਆ, ਇੱਕ ਜੈਸੇ ਹੀ ਹਨ, ਕੋਈ ਅੰਤਰ ਨਹੀਂ ਹੈ, ਕੋਈ ਫਰਕ ਨਹੀਂ ਹੈ। ਜਦ ਗੁਰੂ ਸਾਹਿਬ ਜੀ ਉਪਦੇਸ਼ ਦਿੰਦੇ ਹਨ ਤਾਂ ਆਪ ਜੀ ਦੀ ਵੀ ਇਹ ਆਗਿਆ ਹੈ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਿ ਸਿਮਰੋ ਭਾਈ। ਪੰਜਾਬੀ ਭਾਸ਼ਾ ਦੇ ਵਿੱਚ ਅਸੀਂ ਤਿੰਨ ਵਾਰੀ ਕੋਈ ਗੱਲ ਪੱਕੀ ਕਹਿਣੀ ਹੋਵੇ, ਜਦੋਂ ਬਹੁਤ ਠੋਸ ਅਸੀਂ ਕੁਝ ਕਹਿਣਾ ਚਾਹੁੰਦੇ ਹਾਂ ਤੇ ਤਿੰਨ ਵਾਰੀ ਗੱਲ ਕਰੀਦੀ ਹੈ, ਤਿੰਨ ਵਾਰੀ ਕਹਿਣਾ। ਗੁਰੂ ਸਾਹਿਬ ਦੇ ਇਤਿਹਾਸ ਵਿੱਚ ਵੀ ਤਿੰਨ ਵਾਰੀ ਬਚਨ ਕਰਨ ਦਾ ਬਹੁਤ ਜ਼ਿਕਰ ਆਉਂਦਾ ਹੈ। ਤੀਸਰਾ ਬਚਨ ਜਿਹੜਾ ਹੈ ਉਹ ਫਿਰ ਅਖੀਰਲਾ ਹੈ, ਉਸ ਤੋਂ ਅੱਗੇ ਕੁਝ ਨਹੀਂ ਹੈ। ਖਾਲਸੇ ਨੇ ਤਾਂ ਵਾਰ ਵੀ ਤਿੰਨ ਹੀ ਰੱਖੇ ਆ, ਮੈਦਾਨੇ ਜੰਗ ਵਿੱਚ ਜੂਝਦਿਆਂ ਹੋਇਆਂ ਤਿੰਨ ਗਲਤੀਆਂ ਵੱਡੀਆਂ ਹੀ ਮਾਫ ਕਰ ਦੇਣੀਆਂ, ਜਾਨਲੇਵਾ ਜਿਹੜੀਆਂ ਗਲਤੀਆਂ ਹੁੰਦੀਆਂ। ਇੱਕ ਤਾਂ ਛੋਟੀਆਂ ਮੋਟੀਆਂ ਹੁੰਦੀਆਂ ਗਲਤੀਆਂ, ਤਿੰਨ ਜਾਨਲੇਵਾ ਗਲਤੀਆਂ ਵੀ ਮਾਫ ਕਰ ਦੇਣੀਆਂ। ਤਿੰਨ ਵਾਰ ਕਿਸੇ ਨੇ ਕੀਤੇ ਤੇ ਫਿਰ ਸਿੰਘ ਵੀਰ ਰਸ ਵਿੱਚ ਆਇਆ ਹੈ। ਸਾਡੇ ਸਤਿਗੁਰੂ ਜੀ ਨੇ ਵੀ ਇਹ ਨਿਯਮ ਨਿਭਾਇਆ, ਤਿੰਨ ਵਾਰ ਸਹਾਰ ਲੈਣੇ, ਕਿ ਇਸ ਤੋਂ ਅੱਗੇ ਹੁਣ ਹੋਰ ਕੋਈ ਹੱਲ ਨਹੀਂ ਹੈ। ਜਿਹੜਾ ਸਾਹਮਣੇ ਵਾਲਾ ਵਿਅਕਤੀ ਹੈ ਇਹਦੀ ਇੱਛਾ ਹੈ ਕਿ ਇਹ ਵਾਰ ਹੁਣ ਗ੍ਰਹਿਣ ਕਰ ਲਈ ਸਾਡਾ, ਇਹ ਵਾਰ ਕਰ ਦੇਣਾ, ਇਹ ਤਾਗੀਦ ਹੈ, ਇਹ ਪਕਿਆਈ ਹੈ। ਤੇ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਭਾਈ ਭਰਾਓ, ਭਰਾ ਜੀ ਵੀਰ ਜੀ, ਰਾਮ ਦਾ ਜਾਪ ਕਰੋ, ਰਾਮ ਦਾ ਨਾਮ ਲਓ। ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਪਾਵਨ ਸ਼ਬਦਾਂ ਨੂੰ ਅਸੀਂ ਪੜ੍ਹੀਏ ਤੇ ਬਿਲਕੁਲ ਇਹੋ ਹੀ ਉਪਦੇਸ਼ ਹੈ, ਰਾਮ ਸਿਮਰ ਰਾਮ ਸਿਮਰ, ਇਹ ਤੇਰਾ ਕਾਜ ਹੈ, ਮਾਇਆ ਕੋ ਸੰਗ ਦੇ ਤਿਆਗ, ਪ੍ਰਭ ਜੂ ਕੀ ਸ਼ਰਮ ਲਾਗ, ਜਗਤ ਸੁਖ ਮਾਨ ਮਿਥਿਆ, ਝੂਠੋ ਸਭ ਸਾਜ ਹੈ। ਨਾਵੇਂ ਪਾਤਸ਼ਾਹ ਜੀ ਦੇ ਪਾਵਨ ਸ਼ਬਦ, ਰਾਮ ਪਜ ਜਨਮ ਸਰਾਤ ਹੈ, ਕਹੋ ਕਹਾਂ ਬਾਰ ਬਾਰ, ਸਮਝਤ ਨਹਿ ਕਿਉਂ ਗਵਾਰ। ਭਾਈ ਵਾਰ ਵਾਰ ਤੈਨੂੰ ਕੀ ਕਹੀਏ ਕੀ ਸਮਝਾਈਏ ਤੂੰ ਕਿਉਂ ਨਹੀਂ ਸਮਝਦਾ ਇਹ ਜਿਹੜਾ ਤੇਰਾ ਸਰੀਰ ਹੈ ਜਿਵੇਂ ਪਾਣੀ ਦਾ ਗੜਾ ਹੁੰਦਾ ਨਾ ਮੀਂਹ ਵਿਚ ਗੜੇ ਪੈਂਦੇ ਆ ਤੇ ਗੜੇ ਨੂੰ ਖੁਰਦਿਆਂ ਦੇਰ ਨਹੀਂ ਲੱਗਦੀ ਇਹ ਤਾਂ ਓੜੇ ਸਮਗਾਤ ਹੈ ਓੜਾ ਨਾਮ ਗਲੇ ਦਾ ਹੁੰਦਾ ਉਹ ਗਲਾ ਛੇਤੀ ਗਲ ਜਾਂਦਾ ਹੈ ਏਦਾਂ ਸਰੀਰ ਗਲ ਜਾਣਾ ਇਹ ਬੜੀ ਦੁਰਲੱਭ ਦੇਹ ਪ੍ਰਾਪਤ ਹੋਈ ਹੈ ਰਾਮ ਜਪ ਲੈ ਪਰ ਇਹ ਜੋ ਬਾਣੀ ਵਿਚ ਸਤਿਗੁਰਾਂ ਨੇ ਵਾਰ ਵਾਰ ਰਾਮ ਜਪਣ ਵਾਸਤੇ ਕਿਹਾ ਹੈ ਇਹ ਕਿਸੇ ਵਿਅਕਤੀ ਦਾ ਨਾਮ ਰਾਮ ਨਹੀਂ ਹੈ ਨਾ ਹੀ ਕਿਸੇ ਅਵਤਾਰ ਦਾ ਨਾਮ ਰਾਮ ਹੈ ਸਤਿਗੁਰਾਂ ਨੂੰ ਪੁੱਛੀਏ ਮਹਾਰਾਜ ਤੁਸੀਂ ਕਿਹੜੇ ਰਾਮ ਦੀ ਗੱਲ ਕਰਦੇ ਹੋ ਤਾਂ ਹਜ਼ੂਰ ਕਹਿੰਦੇ ਸਾਧੋ ਇਹੋ ਤਨ ਮਿਥਿਆ ਜਾਣੋ ਜਾ ਭੀਤਰ ਜੋ ਰਾਮ ਵਸਦਾ ਹੈ ਸਾਜੋ ਤਾਵੇ ਪਛਾਣੋ ਕਿ ਅਸੀਂ ਉਸ ਰਾਮ ਦੀ ਗੱਲ ਕਰਦੇ ਹਾਂ ਜਿਹੜਾ ਸਰੀਰ ਦੇ ਅੰਦਰ ਵਸਦਾ ਹੈ ਸਰੀਰ ਦੇ ਅੰਦਰ ਰਹਿੰਦਾ ਹੈ ਜਿਹਨੂੰ ਆਤਮ ਰਾਮ ਕਿਹਾ ਹੈ ਉਹ ਰਾਮ ਜਿਹੜਾ ਸਾਰਿਆਂ ਵਿੱਚ ਰਮਿਆ ਹੋਇਆ ਹੈ ਏਕ ਰਾਮ ਦਸ਼ਰਥ ਕਾ ਬੇਟਾ ਏਕ ਰਾਮ ਘੱਟ ਘੱਟ ਮੈਂ ਲੇਤਾ ਏਕ ਰਾਮ ਕਾ ਸਗਲ ਪਸਾਰਾ ਏਕ ਰਾਮ ਸਭ ਹੋ ਦੇ ਨਿਆਰਾ ਜਿਹੜਾ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ ਤੇ ਫਿਰ ਵੀ ਅਸੰਗ ਹੈ ਪਾਪੀਆਂ ਚ ਵਸਦਾ ਹੋਇਆ ਉਹ ਪਾਪੀ ਨਹੀਂ ਹੈ ਪੁੰਨੀਆਂ ਚ ਵਸਦਾ ਹੋਇਆ ਉਹ ਪੁੰਨੀ ਨਹੀਂ ਹੈ ਪਾਪਾ ਪੁੰਨਾ ਤੋਂ ਪਰੇ ਹੈ ਜੋ ਅਸੰਗ ਹੈ ਨਿਰਲੇਪ ਹੈ ਉਸ ਰਾਮ ਦੀ ਗੱਲ ਸਤਿਗੁਰੂ ਜੀ ਕਰਦੇ ਆ ਤੇ ਉਸੇ ਰਾਮ ਦਾ ਨਾਮ ਭਗਤ ਕਬੀਰ ਸਾਹਿਬ ਜੀ ਨੇ ਜਪਿਆ ਹੈ ਰਾਮ ਦਾ ਨਾਮ ਲੈਣਾ ਭਗਤ ਕਬੀਰ ਸਾਹਿਬ ਦੇ ਬੜੇ ਸ਼ਬਦ ਆਉਂਦੇ ਹਨ ਇਸ ਪ੍ਰਕਰਨ ਦੇ ਨਾਲ ਸੰਬੰਧਿਤ ਕਬੀਰ ਰਾਮੈ ਰਾਮ ਕਹੋ ਕਹਿਦੇ ਮਾਹੇ ਵਿਵੇਕ ਏਕ ਅਨੇਕੈ ਮਿਲ ਗਿਆ ਏਕ ਸਮਾਨਾ ਏਕ ਕਬੀਰ ਰਾਮ ਕਹਿਣ ਮੈਂ ਭੇਦ ਹੈ ਤਾਂ ਮੈਂ ਏਕ ਵਿਚਾਰ ਰਾਮ ਬਹੁਤ ਦੁਨੀਆਂ ਬੋਲਦੀ ਹੈ ਇਹ ਸ਼ਬਦ ਬਹੁਤ ਲੋਕ ਬੋਲਦੇ ਆਪਣੀ ਜ਼ਬਾਨ ਤੋਂ ਰਾਮ ਭਗਤ ਕਬੀਰ ਸਾਹਿਬ ਜੀ ਕਹਿੰਦੇ ਰਾਮ ਬੋਲਣ ਵਿੱਚ ਵੀ ਫਰਕ ਹੁੰਦਾ ਹੈ ਉਹ ਫਰਕ ਕਿਹੜਾ ਹੈ ਵਿਚਾਰ ਦਾ ਫਰਕ ਆ ਵਿਚਾਰ ਦਾ ਉਸ ਰਾਮ ਸ਼ਬਦ ਬੋਲਣ ਦੇ ਪਿੱਛੇ ਵਿਚਾਰ ਵੱਖਰੀ ਹੁੰਦੀ ਆ ਸੋਏ ਰਾਮ ਸਭਾ ਕਹੈ ਸੋਏ ਕੌਤ ਕਹਾਰ ਇੱਕ ਰਾਮ ਤਾਂ ਉਹ ਹੈ ਜਿਹਨੂੰ ਪੂਰੀ ਸ੍ਰਿਸ਼ਟੀ ਜਪਦੀ ਹੈ ਦੁੱਖ ਲੱਗੈ ਤਾਂ ਰਾਮ ਪੁਕਾਰਾ ਹੈ ਜਿਹੜਾ ਰਾਮ ਸਾਰੀ ਸ੍ਰਿਸ਼ਟੀ ਦੁੱਖ ਦੇ ਸਮੇਂ ਜਪਦੀ ਹੈ ਕਬੀਰ ਕਾਮ ਪਰੇ ਹਰ ਸਿਮਰੀਆ ਐਸਾ ਸਿਮਰੋ ਨਿਤ ਕੰਮ ਪੈ ਜਾਏ ਲੋੜ ਪੈ ਜਾਏ ਇੱਕ ਰਾਮ ਤਾਂ ਉਹ ਹੈ ਰੱਬ ਵਾਹਿਗੁਰੂ ਪਰਮਾਤਮਾ ਪਰਮੇਸ਼ਵਰ ਉਹਨੂੰ ਦੁਨੀਆਂ ਜਪਦੀ ਹੈ ਤੇ ਇੱਕ ਹੈ ਸੋਏ ਕੌਤਕਹਾਰ ਜਿਹੜੇ ਰਾਜਧਾਰੀਏ ਆ ਇੱਕ ਬਾਲਕ ਨੇ ਤ੍ਰੇਤੇ ਯੁੱਗ ਦੇ ਅਵਤਾਰ ਭਗਵਾਨ ਰਾਮ ਚੰਦਰ ਦਾ ਰੂਪ ਧਾਰਿਆ ਹੁੰਦਾ ਤੇ ਉਹਨੂੰ ਰਾਮ ਕਹਿ ਕੇ ਬੁਲਾਉਂਦੇ ਆ ਪਰ ਉਸ ਲੜਕੇ ਨੂੰ ਰਾਮ ਕਹਿ ਕੇ ਬੁਲਾਉਣ ਦਾ ਮਤਲਬ ਰੱਬ ਦਾ ਨਾਮ ਉਚਾਰਨਾ ਨਹੀਂ ਹੁੰਦਾ ਉਹ ਤਾਂ ਉਸ ਲੜਕੇ ਨੂੰ ਸੰਬੋਧਨ ਕਰਨ ਵਾਸਤੇ ਰਾਮ ਸ਼ਬਦ ਬੋਲਿਆ ਜਾ ਰਿਹਾ ਹੈ ਕਿਸੇ ਵਿਅਕਤੀ ਦਾ ਨਾਮ ਰੱਬ ਰੱਖ ਲੈਣਾ ਵਿਅਕਤੀ ਨੂੰ ਰਾਮ ਜਿਹੜਾ ਹੈ ਸਮਝ ਲੈਣਾ ਕਬੀਰ ਸਾਹਿਬ ਜੀ ਕਹਿੰਦੇ ਇਹ ਅੰਤਰ ਹੈ ਅਸੀਂ ਉਹਨੂੰ ਰਾਮ ਕਹਿੰਦੇ ਹਾਂ ਜਿਹੜਾ ਸਾਰੀਆਂ ਥਾਵਾਂ ਤੇ ਵਿਆਪਕ ਹੈ ਜੋ ਰਮੰਤੀ ਸਾ ਰਾਮ ਜਿਹੜਾ ਰਮਿਆ ਹੋਇਆ ਹੈ ਉਹਨੂੰ ਰਾਮ ਕਹਿੰਦੇ ਹਾਂ ਤੇ ਕਬੀਰ ਸਾਹਿਬ ਜੀ ਕਹਿੰਦੇ ਨੇ ਭਈ ਰਾਮ ਜਪੋ ਸਰੀਰ ਕਰਕੇ ਰਾਮ ਜਪੋ ਬਾਣੀ ਕਰਕੇ ਆਪਣਾ ਮਨ ਵੀ ਟਿਕਾਓ ਮਨ ਵੀ ਤੁਹਾਡਾ ਰਾਮ ਰਾਮ ਕਹੇ ਇਸ ਤਰ੍ਹਾਂ ਰਾਮ ਦਾ ਰਮੇ ਹੋਏ ਪਰਮੇਸ਼ਵਰ ਦਾ ਜਾਪ ਕਰੋ
ਰਾਮ ਨਾਮ ਸਿਮਰਨ ਬੇਨਾ ਬੂਡਤੀ ਅਧਿਕਾਈ
ਜੇ ਕੋਈ ਪੁੱਛੇ ਜੀ ਜੇ ਅਸੀਂ ਨਾ ਸਿਮਰੀਏ ਭਲਾ ਤੇ ਫਿਰ ਕੀ ਹੋਊ ਕਿ ਸਾਡਾ ਕੋਈ ਨੁਕਸਾਨ ਹੋਊ ਲਾਭ ਦੀ ਗੱਲ ਚਲੋ ਨਹੀਂ ਕਰਦੇ ਲਾਭ ਤਾਂ ਬਹੁਤ ਪਾਜ਼ਿਟਿਵ ਚੀਜ਼ ਹੈ ਅਸੀਂ ਨੈਗੇਟਿਵ ਜਿਹੜੀ ਹੈ ਉਹ ਗੱਲ ਕਰ ਲਈਏ ਮਾਈਨਸ ਦੀ ਗੱਲ ਕਰ ਲਈਏ ਕਿ ਹੇਠਾਂ ਨੂੰ ਜਾਣਾ
ਕਿ ਕੋਈ ਨੁਕਸਾਨ ਹੋਏਗਾ ਪਰਮੇਸ਼ਰ ਦਾ ਨਾਮ ਜਪੇ ਤੋਂ ਬਿਨਾਂ? ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਰਮੇਸ਼ਰ ਦੇ ਨਾਮ ਜਪਣ ਤੋਂ ਬਿਨਾਂ ਬਹੁਤ ਲੋਕ ਡੁੱਬ ਗਏ ਆ। ਗੁਰ ਕੀ ਮੱਤ ਤੂੰ ਲਿਹੇ ਇਆਨੇ, ਭਗਤ ਬਿਨਾਂ ਬਹੁਤ ਡੁੱਬੇ ਸਿਆਣੇ। ਇਹ ਮਨੁੱਖਾ ਜਨਮ ਪ੍ਰਾਪਤ ਹੋਇਆ ਸਫਲ ਉਨ੍ਹਾਂ ਦਾ ਹੋਇਆ ਜਿਨ੍ਹਾਂ ਨੇ ਰਾਮ ਦਾ ਨਾਮ ਜਪਿਆ ਹੈ। ਆਇਆ ਸਫਲ ਤਾਹੂ ਕੋ ਗਲੀਐ, ਰਾਮ ਨਾਮ ਰਸਨਾ ਜਸ ਪਨੀਐ। ਦੁਨੀਆਂ ਚ ਆਏ ਹੋਏ ਉਹ ਸਫਲ ਆ, ਮਨੁੱਖਾ ਜਨਮ ਉਹ ਸਫਲਾ ਕਰਕੇ ਗਏ ਆ ਜਿਨ੍ਹਾਂ ਨੇ ਰਾਮ ਨਾਮ ਜਪਿਆ ਹੈ, ਪਰਮੇਸ਼ਰ ਦਾ ਨਾਮ ਜਪਿਆ ਹੈ। ਜੇ ਰਾਮ ਦਾ ਨਾਮ ਨਹੀਂ ਜਪਿਆ ਤੇ ਫਿਰ ਡੁੱਬ ਗਏ ਸੰਸਾਰ ਚ, ਵਿਸ਼ਿਆਂ ਵਿਕਾਰਾਂ ਵਿਚ ਡੁੱਬ ਗਏ, ਗਰਕ ਹੋ ਗਏ ਬਹੁਤਿਆਂ ਦੇ ਜੀਵਨ। ਵਿਸ਼ਰਾਮ ਦੇ ਕੇ ਕਹਿੰਦੇ ਹਨ, ਬਨਤਾ ਸੁੱਤ ਦੇਹ ਗ੍ਰੇਹ ਸੰਪਦ ਸੁਖਦਾਈ। ਅਸੀਂ ਕਿਉਂ ਨਹੀਂ ਸਿਮਰਦੇ? ਕਾਰਨ ਇਹ ਹੈ ਕਿ ਅਸੀਂ ਜੰਜਾਲਾਂ ਚ ਉਲਝੇ ਹੋਏ ਹਾਂ। ਅਸੀਂ ਜੰਜਾਲਾਂ ਨੂੰ ਸਾਰਾ ਕੁਝ ਸਮਝ ਲਿਆ ਹੈ। ਹਜ਼ੂਰ ਦਾ ਪਾਵਨ ਬਚਨ ਹੈ, ਪੁੱਤਰ ਕਲੱਤਰ ਗ੍ਰਸਤ ਕਾ ਫਾਸਾ, ਹੋਣ ਨਾ ਪਾਈਆ ਰਾਮ ਕੇ ਦਾਸਾ। ਰਾਮ ਦਾ ਨਾਮ ਜਪਣਾ ਸੀ ਨਾ, ਤੇ ਬੰਦਾ ਦਾਸ ਬਣ ਗਿਆ ਹੈ। ਦਾਸ ਬਣਨਾ ਸੀ ਪਰਮੇਸ਼ਰ ਦਾ, ਦਾਸ ਬਣ ਗਿਆ ਪਰਿਵਾਰ ਦੇ ਜੀਆਂ ਦਾ, ਆਪਣੇ ਪਰਿਵਾਰ ਦੇ ਅਧੀਨ ਹੋ ਗਿਆ। ਇਹ ਨਹੀਂ ਹੈ ਕਿ ਪਰਿਵਾਰਕ ਜ਼ਿੰਮੇਵਾਰੀਆਂ ਨਹੀਂ ਨਿਭਾਉਣੀਆਂ, ਇਹ ਪੱਖ ਵੀ ਸਮਝ ਲਈਏ, ਕੋਈ ਇਹਦਾ ਗਲਤ ਅਰਥ ਨਾ ਕੱਢ ਲਏ। ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਣੀਆਂ, ਨਿਯਮਾਂ ਚ ਰਹਿਣਾ ਹੈ। ਸਾਡੇ ਸਤਿਗੁਰੂ ਜੀ ਨੇ ਦਾਸ ਸਰੂਪ ਧਾਰੇ ਆ, ਅੱਠਵੇਂ ਜਾਮੇ ਚ ਬਾਲਕ ਅਵਸਥਾ ਵਿਚ ਸਤਿਗੁਰੂ ਜੀ ਸੱਚਖੰਡ ਚਲੇ ਗਏ, ਬਾਕੀ ਦੇ ਨੌ ਜਾਮਿਆਂ ਚ ਗ੍ਰਿਸ ਧਾਰਨ ਕੀਤਾ ਹੈ, ਗ੍ਰਿਸਤੀ ਬਣੇ ਨੇ ਸਤਿਗੁਰੂ ਜੀ। ਤੇ ਗ੍ਰਿਸਤ ਵਿਚ ਕਿਵੇਂ ਰਹਿਣਾ ਹੈ ਇਹ ਹੀ ਸਿਖਾਇਆ ਹੈ। ਹੋਰ ਗੁਰੂ ਸਾਹਿਬਾਂ ਨੂੰ ਗ੍ਰਿਸਤ ਅੰਗੀਕਾਰ ਕਰਨ ਦੀ ਕੀ ਲੋੜ ਆ, ਉਹਦਾ ਦੁਨਿਆਵੀ ਨਹੀਂ ਸਨ। ਸਾਨੂੰ ਹੀ ਜਾਚ ਸਿਖਾਈ ਆ, ਸਾਰਾ ਇਤਿਹਾਸ ਸਾਡੇ ਵਾਸਤੇ ਹੀ ਆ, ਸਾਨੂੰ ਸਮਝਾਉਣ ਵਾਸਤੇ ਹੀ ਆ। ਪਰ ਕਰਮ ਚੰਗੇ ਨਾ ਹੋਣ ਕਰਕੇ ਆਪਾਂ ਇਤਿਹਾਸ ਨਹੀਂ ਪੜ੍ਹਦੇ, ਇਤਿਹਾਸ ਨਹੀਂ ਸਮਝਦੇ, ਤੇ ਅਸੀਂ ਡੱਕੋ ਡੋਲੇ ਖਾਂਦੇ ਹਾਂ, ਅਸੀਂ ਭਰਮਾਂ ਵਹਿਮਾਂ ਵਿਚ ਪੈਂਦੇ ਹਾਂ। ਗ੍ਰਿਸਤ ਪਰਿਵਾਰ ਵਿਚ ਰਹਿਣਾ ਹੈ, ਪਰਮੇਸ਼ਰ ਨਾਲ ਜੁੜੇ ਹੋਏ ਰਹਿਣਾ ਹੈ। ਪਰਮੇਸ਼ਰ ਨਾਲੋਂ ਵੱਡਾ ਕੋਈ ਨਹੀਂ ਹੈ। ਸੰਸਾਰਕ ਜਿਹੜੀਆਂ ਜ਼ਿੰਮੇਵਾਰੀਆਂ ਨੇ ਇਹ ਵੀ ਨਿਭਾਉਣੀਆਂ ਨੇ। ਸਤਿਗੁਰਾਂ ਨੇ ਇਹ ਨਹੀਂ ਕਿਹਾ ਕਿ ਗ੍ਰਿਸਤ ਪਰਿਵਾਰ ਛੱਡ ਕੇ ਤੇ ਜੰਗਲਾਂ ਨੂੰ ਚਲੇ ਜਾਓ। ਸਾਨੂੰ ਹਜ਼ੂਰ ਨੇ ਸਿੱਖਿਆ ਦਿੱਤੀ ਹੈ, ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਵੰਦਿਆਂ ਵਿੱਚ ਹੋਵੇ ਮੁਗਤ, ਕਿ ਘਰ ਛੱਡ ਕੇ ਨਾ ਜਾਈ। ਦੇਸ਼ ਛੋਟ ਪ੍ਰਦੇਸ਼ ਧਾਇਆ, ਪੰਜ ਚੰਡਾਲ ਨਾਲੇ ਲੈ ਆਇਆ, ਇਹ ਸਾਰੀਆਂ ਸਮੱਸਿਆਵਾਂ ਤੇਰੇ ਨਾਲ ਹੀ ਜਾਣਗੀਆਂ, ਜਿੱਥੇ ਮਰਜ਼ੀ ਚਲਾ ਜਾਏ। ਪਰਿਵਾਰ ਛੱਡ ਕੇ ਜਾਣ ਦੀ ਲੋੜ ਨਹੀਂ, ਪਰਿਵਾਰ ਵਿਚ ਰਹਿੰਦਿਆਂ ਹੋਇਆਂ ਤੂੰ ਸਿਮਰਨ ਭਜਨ ਕਰ, ਆਪਣੇ ਪਰਿਵਾਰ ਦੀ ਬੱਚਿਆਂ ਦੀ ਸਹੀ ਢੰਗ ਦੇ ਨਾਲ ਜਥਾ ਯੋਗ ਪਾਲਣਾ ਕਰ, ਤੇਰਾ ਜੀਵਨ ਵੀ ਸਫਲਾ ਹੋਵੇ, ਬੱਚਿਆਂ ਦਾ ਵੀ ਜੀਵਨ ਸਫਲਾ ਹੋਵੇ। ਪਰ ਨਾਲ ਇਹ ਵੀ ਖਿਆਲ ਰੱਖਣਾ ਕਿ ਪਰਿਵਾਰ ਦੇ ਹੀ ਦਾਸ ਬਣ ਕੇ ਨਹੀਂ ਰਹਿ ਜਾਣਾ, ਪਰਿਵਾਰ ਨੂੰ ਬੰਦਾ ਮੱਥਾ ਟੇਕੀ ਜਾਏ ਕਿ ਸਾਰਾ ਕੁਝ ਪਰਿਵਾਰ ਹੀ ਆ, ਘਰ ਵਾਲੀ ਸਮਝ ਲੈ ਕਿ ਘਰ ਵਾਲਾ ਹੀ ਮੇਰਾ ਸਭ ਕੁਝ ਆ, ਤੇ ਘਰ ਵਾਲਾ ਕਹੇ ਜੀ ਸਭ ਕੁਝ ਘਰ ਵਾਲੀ ਵੀ ਹੈ, ਤੇ ਘਰ ਵਾਲੀ ਨੇ ਤਾਂ ਮੁਕਤ ਨਹੀਂ ਕਰਨਾ, ਨਾ ਘਰ ਵਾਲੇ ਨੇ ਘਰ ਵਾਲੀ ਨੂੰ ਕਰਨਾ। ਇਹਦਾ ਸਾਡੇ ਦੁਨਿਆਵੀ ਨਾਤੇ ਆ, ਰਿਸ਼ਤੇ ਆ, ਇਹਨਾਂ ਨਿਯਮਾਂ ਚ ਅਸੀਂ ਜ਼ਰੂਰ ਰਹਿਣਾ ਹੈ, ਪਰ ਮੁਕਤ ਹੋਣਾ ਹੈ। ਕਲ ਮੈਂ ਮੁਕਤ ਨਾਮ ਤੇ ਪਾਵੈ, ਗੋਰੀਆ ਭੇਦ ਬਤਾਵੈ। ਮੁਕਤੀ ਦਾ ਨਾਮ ਜਪ ਕੇ ਹੋਣੀ ਆ। ਜੇ ਪਰਿਵਾਰ ਵਿਚ ਫਸੇ ਰਹੇ ਅਸੀਂ ਤਾਂ ਪੁੱਤਰ ਕਲੱਤਰ ਗ੍ਰਿਸਤ ਕਾ ਫਾਸਾ, ਹੋਣ ਨਾ ਪਾਈਆ ਰਾਮ ਕੇ ਦਾਸਾ। ਗ੍ਰਿਸਤ ਵਿਚ ਫਸਿਆ ਹੋਇਆ ਬੰਦਾ ਰੱਬ ਦਾ ਦਾਸ ਨਹੀਂ ਬਣ ਪਾਉਂਦਾ ਹੈ, ਵਾਹਿਗੁਰੂ ਜੀ ਦਾ ਦਾਸ ਨਹੀਂ ਬਣਦਾ ਹੈ, ਪਰਿਵਾਰ ਦੇ ਅਧੀਨ ਹੋ ਜਾਂਦਾ ਹੈ। ਕਾਮ ਵਿਆਪਕ ਸੁੱਧ ਨਰ ਸੇ ਜੋੜਾ ਪੁਸ਼ ਚੱਲਾ, ਐਸੀ ਹਾਲਤ ਹੋ ਜਾਂਦੀ ਹੈ। ਰਹੋ ਵਿਚਾਰ, ਭਗਤ ਕਬੀਰ ਸਾਹਿਬ ਜੀ ਕਹਿੰਦੇ ਆ, ਬਨਤਾ ਘਰ ਵਾਲੀ ਨੂੰ ਕਹਿੰਦੇ ਨੇ, ਸੁੱਤ ਨਾਮ ਬੱਚਿਆਂ ਦਾ ਹੈ, ਬੱਚੇ ਪੁੱਤਰ ਜਿਹੜਾ ਹੈ ਉਹਨੂੰ ਸੁੱਤ ਕਿਹਾ ਹੈ। ਆਪਣੇ ਬੱਚੇ ਨੂੰ ਸਹੀ ਸਿੱਖਿਆ ਦੇਣੀ ਇਹ ਨਿਯਮ ਹੈ ਗੁਰੂ ਘਰ ਦਾ, ਉਹਨੂੰ ਪੜ੍ਹਾਉਣਾ ਗੁਣੀ ਅਲਾਵਤ ਸੋਤਨਾ ਪੜਾਵਤ ਸੋ ਸ਼ਤਰੂ ਸਮਤਾਤ ਸੋਭਾ ਨਾ ਪਾਵੈ ਮਤਲਬ ਆਵੈ ਜਗ ਮੈਂ ਇਹ ਦਿਖਿਆਤ। ਬੱਚਿਆਂ ਨੂੰ ਪੜਾਉਣਾ ਇਹ ਗੁਰਮਤ ਹੈ, ਪਰ ਬੱਚਿਆਂ ਨੂੰ ਹੀ ਆਪਣਾ ਸਾਰਾ ਕੁਝ ਸਮਝ ਲੈਣਾ ਇਹ ਭੁੱਲਿਆ, ਬੱਚਿਆਂ ਤੇ ਮਾਣ ਕਰ ਲੈਣਾ ਇਹ ਭੁੱਲਿਆ। ਅਸੀਂ ਦਾਵਾ ਕਰ ਲੈਂਦੇ ਹਾਂ ਫਿਰ ਤੰਗ ਪਰੇਸ਼ਾਨ ਹੁੰਦੇ ਹਾਂ। ਅਸੀਂ ਇਹ ਨਹੀਂ ਸਮਝਿਆ ਕਿ ਸਾਡੀ ਇਹ ਡਿਊਟੀ ਆ, ਸਾਡੇ ਮਾਂ ਬਾਪ ਨੇ ਸਾਨੂੰ ਪਾਲਿਆ ਅਸੀਂ ਇਹਨਾਂ ਨੂੰ ਅੱਗੇ ਪਾਲਣਾ, ਇਹ ਮਰਿਆਦਾ ਧਰਵਾਈ ਹੈ, ਅਸੀਂ ਇਹ ਨਿਯਮ ਪਾਲਣਾ ਹੈ। ਪਰ ਸਾਡਾ ਜਿਹੜਾ ਮਿਸ਼ਨ ਹੈ ਅਸੀਂ ਉਹਦੇ ਤੇ ਚੱਲਣਾ ਹੈ, ਉਹ ਸਭ ਭੁੱਲ ਗਏ। ਬੱਚਿਆਂ ਨੂੰ ਸਾਰਾ ਕੁਝ ਸਮਝ ਲਿਆ, ਧਰਮ ਵੀ ਤਿਆਗ ਦਿੱਤਾ ਹੈ, ਆਪਣੇ ਬੱਚਿਆਂ ਦੀ ਖਾਤਰ ਥਾਂ ਥਾਂ ਤੇ ਝੂਠ ਬੋਲਿਆ, ਅਧਰਮ ਨੂੰ ਗ੍ਰਹਿਣ ਕੀਤਾ ਤੇ ਧਰਮ ਨੂੰ ਛੱਡ ਦਿੱਤਾ, ਦਾਵਾ ਬੜਾ ਕੀਤਾ ਕਿ ਮੇਰੇ ਬੱਚੇ ਨੇ ਮੇਰਾ ਪਰਿਵਾਰ ਆ। ਤੇ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦੀ ਬਾਣੀ ਵਿੱਚ ਕਹਿੰਦੇ ਫਿਰ ਇੱਕ ਸਮਾਂ ਐਸਾ ਵੀ ਆ ਜਾਂਦਾ ਹੈ ਅਧਰਮੀ ਲੋਕਾਂ ਦੇ, ਐਸਾ ਸਮਾਂ ਵੀ ਆ ਜਾਂਦਾ ਹੈ। ਕਹੇ ਆ ਨਾ ਮਨ ਹੈ ਸਿਰ ਖਾਕ ਛੰਨ ਹੈ ਜਿਨ ਸੰਗ ਮਨ ਤਨ ਜਲਿਆ। ਜਿਹਦੇ ਵਾਸਤੇ, ਜਿਸ ਪਰਿਵਾਰ ਵਾਸਤੇ, ਬੱਚਿਆਂ ਵਾਸਤੇ ਬੰਦਾ ਆਪਣਾ ਸਰੀਰ ਸਾੜ ਦਿੰਦਾ ਨਾ, ਇੰਨਾ ਕਸ਼ਟ ਸਹਾਰਦਾ ਆਪਣੇ ਸਰੀਰ ਤੇ, ਆਪਣਾ ਮਨ ਜਿਹੜਾ ਹੈ ਅੰਦਰ ਹੀ ਅੰਦਰ ਕ੍ਰਿਝ ਕੇ ਆਪਣੇ ਆਪ ਨੂੰ ਸਾੜ ਲਿਆ, ਤੇ ਫਿਰ ਉਹ ਆਖੇ ਨਹੀਂ ਲੱਗਦੇ। ਕਹਿਆ ਨਾ ਮਨ ਹੈ, ਚਲੋ ਆਖੇ ਨਹੀਂ ਲੱਗਦੇ ਤੇ ਇੱਕ ਪਾਸੇ ਰਹਿ ਗਈ ਗੱਲ, ਸਿਰ ਖਾਕ ਛੰਨ ਹੈ, ਇਹਦੇ ਤੇ ਹੁਣ ਮੈਨੂੰ ਸ਼ਬਦ ਅਰਥ ਬੋਲਣੇ ਔਖੇ ਆ। ਸਿਰ ਵਿੱਚ ਖਾਕ ਪਾਉਂਦੇ ਆ, ਮਰਾਦਰੀ ਕਰਦੇ ਆ, ਇਹੋ ਜਿਹੇ ਬੱਚੇ ਵੀ ਦੁਨੀਆਂ ਚ ਨੇ ਆਪਣੇ ਮਾਂ ਬਾਪ ਦੀ ਮਰਾਦਰੀ ਕਰਦੇ ਆ, ਤੇ ਅਸੀਂ ਕਰਵਾਉਂਦੇ ਹਾਂ, ਅਸੀਂ ਮੋਹ ਚ ਫਸੇ ਹੋਏ ਕਰਵਾਉਂਦੇ ਹਾਂ। ਅਸੀਂ ਮੋਹ ਨਹੀਂ ਨਾ ਤਿਆਗਿਆ ਹੈ, ਅਸੀਂ ਦਾਵਾ ਕੀਤਾ, ਫਿਰ ਅਸੀਂ ਲੋਕਾਂ ਚ ਗੱਲਾਂ ਕਹਾਂਗੇ ਕਿ ਮੇਰੇ ਜਿਨ੍ਹਾਂ ਨੂੰ ਮੈਂ ਜੰਮਿਆ ਪਾਲਿਆ ਕਮਾਈਆਂ ਕੀਤੀਆਂ ਸਾਰਾ ਕੁਝ ਦਿੱਤਾ ਕੀਤਾ ਕਰਾਇਆ ਤੇ ਹੁਣ ਮੇਰਾ ਇਹ ਸਤਿਕਾਰ ਨਹੀਂ ਕਰਦੇ, ਆਖੇ ਨਹੀਂ ਲੱਗਦੇ, ਦਾਵਾ ਕਰ ਲਿਆ ਸੀ ਨਾ। ਤੇ ਕਬੀਰ ਸਾਹਿਬ ਦਾ ਇਹ ਸ਼ਬਦ ਆਪਾਂ ਚੇਤੇ ਕਰ ਲਈਏ, ਕਬੀਰ ਦਾਵੇ ਦਾਜਨ ਹੋਤ ਹੈ, ਜਿਹੜਾ ਬੰਦਾ ਦਾਵਾ ਕਰੇਗਾ ਨਾ ਉਹ ਸੜਦਾ ਹੀ ਰਹੇਗਾ। ਬਾਣੀ ਇਹ ਗੱਲ ਕਹਿੰਦੀ ਹੈ, ਸਾਡੇ ਸਤਿਗੁਰੂ ਦੀ ਕਿਰਪਾ ਕਰਕੇ ਸਿਖਾਉਂਦੇ ਆ ਕਿ ਦਾਵਾ ਨਹੀਂ ਕਰਨਾ ਚਾਹੀਦਾ, ਦਾਵਾ ਬੰਨੋ ਹੀ ਨਾ, ਦਾਵਾ ਰੱਖੋ ਹੀ ਨਾ। ਜਿਹੜਾ ਸਾਡੇ ਤੋਂ ਸੇਵਾ ਲੈ ਲਏ ਉਹਦੀ ਕਰ ਦਿਓ ਸੇਵਾ, ਜੇ ਬੱਚੇ ਸੇਵਾ ਲੈਂਦੇ ਆ ਤੇ ਕਰ ਦਿਓ, ਜੇ ਸੇਵਾ ਲੈਣ ਦੇ ਯੋਗ ਨਹੀਂ ਤੇ ਫਿਰ ਉਹਨਾਂ ਦੇ ਆਪਣੇ ਕਰਮ। ਗੁਰੂ ਸਾਹਿਬਾਨ ਦੇ ਘਰਾਂ ਚ ਵੀ ਸਭ ਕੁਝ ਹੋਇਆ ਨਾ, ਪ੍ਰਿਥੀ ਚੰਦ ਸੀ, ਪਰ ਗੁਰਮਤ ਦੇ ਜਿਹੜੇ ਗੁਣ ਆ ਨਾ, ਕਰੋਣਾ ਮੁਦਤਾ ਮੈਤਰੀ ਤੇ ਉਪੇਖਿਆ, ਉਪੇਖਿਆ ਇਹ ਹੈ ਕਿ ਕਿਸੇ ਦੇ ਪਿੱਛੇ ਹੀ ਪੈ ਜਾਣਾ ਕਿ ਨਹੀਂ ਮੈਂ ਇਹਨੂੰ ਆਹ ਚੀਜ਼ ਦੇਣੀ ਹੀ ਦੇਣੀ, ਸੁਧਾਰਨਾ ਹੀ ਸੁਧਾਰਨਾ ਹੈ। ਇਹ ਵੀ ਗੁਣ ਜਿਹੜਾ ਇਹ ਔਗਣ ਵਰਗਾ ਹੀ ਹੁੰਦਾ, ਕੋਈ ਚੀਜ਼ ਲੈਣ ਦੇ ਯੋਗ ਨਹੀਂ ਹੈ ਤੇ ਮਗਰ ਪੈ ਕੇ ਉਹ ਚੀਜ਼ ਤਾੜਨਾ ਕਰਕੇ ਮਗਰ ਭੱਜ ਕੇ ਨਰਾਦਰੀ ਕਰਵਾ ਕੇ ਦੇਣੀ, ਇਹ ਵੀ ਗੁਰਮਤ ਨਹੀਂ ਹੈ। ਵਿਣ ਗਾਹਕ ਗੁਣ ਵੇਚਿਆ ਤਉ ਗੁਣ ਸਹਿਬ ਹੋ ਜਾਏ, ਗੁਣ ਕਾ ਗਾਹਕ ਜੇ ਮਿਲਾ ਤਉ ਗੁਣ ਲਾਖ ਵਿਕਾਏ। ਲੋਕ ਆਪਣੀ ਨਰਾਦਰੀ ਕਰਾਉਂਦੇ ਆ, ਅਸੀਂ ਨਰਾਦਰੀ ਕਰਾਉਂਦੇ ਆ ਆਪਣੇ ਬੱਚਿਆਂ ਦੇ ਕੋਲੋਂ। ਹਰ ਥਾਂ ਤੇ ਗੱਲ ਨਹੀਂ ਹੈ ਪਰ ਕਈਆਂ ਥਾਵਾਂ ਦੀ ਗੱਲ ਹੈ, ਮੋਹ ਕਰਕੇ ਨਰਾਦਰੀ ਕਰਾਉਂਦੇ, ਮੋਹ ਸਾਡੀ ਨਰਾਦਰੀ ਕਰਾਉਂਦਾ ਹੈ, ਬੇਅਦਬੀ ਕਰਾਉਂਦਾ ਹੈ। ਜਿਹੜੇ ਮੋਹ ਦਾ ਤਿਆਗ ਕਰ ਦਿੰਦੇ ਹਨ, ਗੁਰੂ ਸਾਹਿਬ ਤੇ ਭਰੋਸਾ ਰੱਖਦੇ ਹਨ, ਸਤਿਗੁਰੂ ਜੀ ਉਹਨਾਂ ਦੀ ਲਾਜ ਰੱਖਦੇ ਆ। ਕਬੀਰ ਦਾਵੈ ਦਾਜਨ ਹੋਤ ਹੈ ਨਿਰਦਾਵੈ ਰਹਿ ਨਿਸੰਕ, ਜੋ ਜਨ ਨਿਰਦਾਵੈ ਰਹਿ ਸੋ ਗਨੈ ਇੰਦਰ ਸੋ ਰੰਕ। ਰੱਬ ਦੇ ਪਿਆਰੇ ਦੇ ਪਾਤਸ਼ਾਹ ਹੁੰਦੇ ਆ, ਸਤਿਗੁਰੂ ਜੀ ਉਹਨਾਂ ਦੀ ਲਾਜ ਰੱਖਦੇ ਹਨ। ਇੱਥੇ ਹਜ਼ੂਰ ਕਿਰਪਾ ਕਰਕੇ ਕਹਿ ਰਹੇ ਹਨ ਕਿ ਸੁੱਤ ਪੁੱਤਰ ਹੋ ਗਏ ਤੇ ਆਹ ਜਿਹੜੀ ਸਾਡੀ ਦੇਹ ਆ ਨਾ, ਇਹਨੇ ਵੀ ਕਿਸੇ ਹੱਦ ਤੱਕ ਹੀ ਸਾਡਾ ਸਾਥ ਦੇਣਾ ਹੈ। ਇਹ ਜਿਹੜੇ ਘਰ ਨੇ ਇਹ ਸਾਡੀਆਂ ਜ਼ਰੂਰਤਾਂ ਨੇ, ਤੇ ਸੰਪਤ ਜਿਹੜੀ ਹੈ ਵਿਭੂਤੀ ਐਸ਼ਵਰਜ ਮਾਇਆ, ਜਿੰਨਾ ਕੁ ਚਿਰ ਤੱਕ ਸਾਡਾ ਸਰੀਰ ਆ ਉਹਨਾਂ ਚਿਰ ਤੱਕ ਸਾਡਾ ਸਾਥ ਦੇਣਗੇ। ਬੰਦੇ ਨੇ ਇਹਨਾਂ ਚੀਜ਼ਾਂ ਨੂੰ ਸੁਖਦਾਈ ਮੰਨਿਆ ਹੈ ਕਿ ਸੁਖ ਦਿੰਦੇ ਹਨ।
ਨਮੈ ਕਾਸ਼ੂ ਨਾਹੇ ਦੂਰ ਕਾਲ ਅਵਧਿਆਈ।
ਕਬੀਰ ਸਾਹਿਬ ਜੀ ਕਹਿੰਦੇ ਗੁਰਮੁਖਾ, ਆ ਜਿਹੜੇ ਪਿੱਛੇ ਕਹੇ ਆ ਨਾ ਜਿੰਨੇ ਵੀ ਪਰਿਵਾਰ ਦੇ ਜੀ, ਤੇ ਆਹ ਜਿਹੜੀ ਸਾਡੀ ਦੇਹ ਆ ਤੇ ਸਾਡਾ ਘਰ ਜਿਹੜਾ ਹੈ, ਇਹ ਸਾਡਾ ਨਹੀਂ ਰਹਿਣਾ ਅਖੀਰਲੇ ਸਮੇਂ। ਕਾਲ ਅਵਧਾਈ, ਮੌਤ ਵਾਲਾ ਸਮਾਂ ਜਦੋਂ ਆਇਆ, ਔਧ ਨਾਮ ਉਮਰ ਦਾ ਵੀ ਹੁੰਦਾ ਹੈ, ਜਦੋਂ ਉਮਰ ਖਤਮ ਹੋ ਗਈ ਤੇ ਕਾਲ ਆ ਗਿਆ, ਮੌਤ ਆ ਗਈ। ਔਦ ਨਾਮ ਹੱਦ ਦਾ ਵੀ ਹੁੰਦਾ ਹੈ, ਹੱਦ ਖਾਸ ਜਗ੍ਹਾ ਜਿਹੜੀ ਅਸੀਂ ਕ੍ਰੋਸ ਨਹੀਂ ਕਰ ਸਕਦੇ ਜਦੋਂ ਅਸੀਂ ਜਾਣਾ ਹੀ ਜਾਣਾ ਹੈ ਉਮਰ ਦੇ ਪੂਰੇ ਹੋ ਜਾਣ ਤੋਂ ਹਰ ਹਾਲਤ ਵਿੱਚ ਜਾਣਾ ਪਵੇਗਾ। ਆਏ ਨਾ ਮੇਟਣ ਕੋ ਸਮਰੱਥ, ਜਿਹਨੂੰ ਕੋਈ ਮੇਟਣ ਵਾਸਤੇ ਸਮਰੱਥ ਨਹੀਂ ਹੈ, ਕਿਸੇ ਵਿੱਚ ਤਾਕਤ ਨਹੀਂ ਹੈ, ਸ਼ਕਤੀ ਨਹੀਂ ਹੈ, ਜਦੋਂ ਉਹ ਸਮਾਂ ਆ ਜਾਂਦਾ ਹੈ ਫਿਰ ਨਾ ਤਾਂ ਸਰੀਰ ਆਪਣਾ ਰਹਿ ਜਾਂਦਾ, ਨਾ ਇਹ ਰਿਸ਼ਤੇ ਨਾਤੇ ਤੇ ਨਾ ਇਹ ਘਰ ਜਿਹੜਾ ਹੈ ਉਹ ਫਿਰ ਆਪਣਾ ਆਪਣਾ ਰਹਿੰਦਾ ਹੈ, ਸਭ ਕੁਝ ਛੱਡ ਕੇ ਦੁਨੀਆਂ ਚੋਂ ਚਲਿਆ ਜਾਂਦਾ ਮਨੁੱਖ।
ਅਜਾਮਲ ਗਜ ਗਣਿਕਾ ਪਤਿਤ ਕਰਮ ਕੀਨੇ।
ਹਜ਼ੂਰ ਹੁਣ ਨਾਮ ਦੀ ਬਰਕਤ ਦੱਸਦੇ ਆ। ਕਈ ਵਾਰੀ ਇਹ ਮਨ ਚ ਖਿਆਲ ਆਉਂਦਾ ਜੀ ਸਾਡੀ ਉਮਰ ਪਿੱਛੇ ਗੁਨਾਹ ਕਰਦਿਆਂ ਬਤੀਤ ਹੋਈ ਆ, ਸਾਡਾ ਭਲਾ ਹੋਜੂ ਕਿ ਅਸੀਂ ਰਾਮ ਸਿਮਰੀਏ ਕਿ ਨਾ ਸਿਮਰੀਏ, ਪਿਛਲੇ ਮਾੜੇ ਕਰਮ ਜਿਹੜੇ ਆ ਉਹ ਫਲ ਦੇਣ ਤੋਂ ਬਿਨਾਂ ਹਟ ਜਾਣਗੇ ਮਗਰੋਂ ਜਿਹੜੇ ਮਾੜੇ ਕਰਮ ਕੀਤੇ ਆ। ਤੇ ਸੱਜੇ ਪਾਤਸ਼ਾਹ ਨੇ ਫਿਰ ਦ੍ਰਿਸ਼ਟਾਂਤ ਦਿੱਤੇ ਆ। ਹਜ਼ੂਰ ਦਾ ਪਾਵਨ ਬਚਨ ਹੈ ਕਿ ਜਿਵੇਂ ਇੱਕ ਲੱਕੜਾਂ ਦਾ ਢੇਰ ਹੋਵੇ ਤੇ ਛੋਟੀ ਜਿਹੀ ਚੁਆਤੀ ਅੱਗ ਦੀ ਲਾ ਦਈਏ ਤੇ ਸਾਰਾ ਉਹ ਲੱਕੜਾਂ ਦਾ ਢੇਰ ਜਿਹੜਾ ਇਕੱਠਾ ਹੁੰਦਾ ਉਹ ਸੜ ਕੇ ਸੁਆਹ ਹੋ ਜਾਂਦਾ ਹੈ। ਘੋਰ ਦੁਖੀਅਨ ਅਨਕ ਹੱਤਿਅਨ ਜਨਮ ਦਾਰਿਦਨ ਮਹਾਂ ਵਿਖਿਆਦਨ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਤ ਭਸਮੰ ਕਰੋਤ। ਪਿਛਲੇ ਪਾਪ ਏਦਾਂ ਨਾਸ ਹੋ ਜਾਣਗੇ। ਜੇ ਲੱਕੜਾਂ ਦਾ ਢੇਰ ਅੱਗ ਸਾੜ ਕੇ ਸੁਆਹ ਕਰ ਦਿੰਦੀ ਹੈ ਏਦਾਂ ਪਾਪ ਨਾਸ ਹੋਣਗੇ। ਨਾਮ ਜਿਹੜਾ ਹੈ ਅਗਨੀ ਦੀ ਨਿਆਈ ਹੈ ਸਾਡੇ ਪਾਪਾਂ ਨੂੰ ਨਾਸ ਕਰਨ ਦੇ ਵਾਸਤੇ। ਸੋ ਹਜ਼ੂਰ ਕਿਰਪਾ ਕਰਕੇ ਕਹਿੰਦੇ ਹਨ ਕਿ ਅਜਾਮਲ ਤਰ ਗਿਆ ਭਾਈ, ਜਿਹੜਾ ਵੇਸਵਾ ਰਮਤ ਸੀ, ਗਣਕਾ ਜਿਹੜੀ ਸੀ ਉਹ ਤਰ ਗਈ, ਪਾਪਣ ਸੀ, ਤੇ ਸਾਧੂ ਜੋ ਹੈ ਉਹਦੇ ਹਿਰਦੇ ਚ ਦਇਆ ਆਈ, ਦੁਰਮਤ ਦੇਖ ਦਇਆਲ ਹੋਏ, ਹੱਥੋਂ ਉਸ ਨੂੰ ਦਿੱਤੋ ਉਸ ਤੋਤਾ, ਤੋਤੇ ਦੁਆਰਾ ਉਹਦੀ ਕਲਿਆਣ ਕਰ ਦਿੱਤੀ। ਵੇਸਵਾ ਨੂੰ ਇੱਕ ਸਾਧੂ ਨੇ ਕਿਹਾ, ਦਿਆਲੂ ਹੋ ਗਿਆ ਨਾ ਸਾਧੂ, ਦਇਆ ਆ ਗਈ। ਜਿਹੜਾ ਬੰਦਾ ਮਾੜੇ ਰਾਹ ਪਿਆ ਹੋਵੇ ਨਾ ਉਹ ਸਾਡੀ ਨਫ਼ਰਤ ਦਾ ਪਾਤਰ ਨਹੀਂ ਹੁੰਦਾ, ਅਸੀਂ ਉਲਟਾ ਚੱਲਦੇ ਹਾਂ। ਕੋਈ ਬੰਦਾ ਗਲਤ ਰਸਤੇ ਪਿਆ ਤੇ ਅਸੀਂ ਉਹਨੂੰ ਨਫ਼ਰਤ ਕਰਦੇ ਹਾਂ, ਉਹ ਦਇਆ ਦਾ ਪਾਤਰ ਹੁੰਦਾ, ਉਹਦੇ ਦਇਆ ਕਰਨੀ ਚਾਹੀਦੀ ਹੈ, ਉਹਦਾ ਭਲਾ ਕਰਨ ਵਾਸਤੇ ਥੋੜਾ ਘਣਾ ਉਦਮ ਕਰਦੇ ਰਹਿਣਾ ਚਾਹੀਦਾ, ਇਹਦਾ ਭਲਾ ਹੋ ਜਾਏ। ਜਿਨ੍ਹਾਂ ਦਾ ਪਹਿਲਾਂ ਹੀ ਭਲਾ ਹੋ ਚੁੱਕਾ ਹੈ ਤੇ ਹੋ ਰਿਹਾ ਹੈ, ਉਹਨਾਂ ਦਾ ਮਿਲਿਆ ਕਾ ਕਿਆ ਮਿਲ ਲੋ, ਜਿਹੜੇ ਪਹਿਲਾਂ ਹੀ ਮਿਲੇ ਹੋਏ ਉਹਨਾਂ ਦਾ ਕੀ ਮਿਲਣਾ, ਜਿਹੜੇ ਵਿਛੜੇ ਹੋਏ ਆ, ਜਿਹੜੇ ਇਸ ਪਾਸੇ ਨਹੀਂ ਤੁਰਦੇ ਉਹਨਾਂ ਵਾਸਤੇ ਜਤਨ ਥੋੜਾ ਘਣਾ ਕਰਦੇ ਰਹਿਣਾ ਚਾਹੀਦਾ ਹੈ। ਸਾਧੂ ਨੂੰ ਆਈ ਦਇਆ, ਮਹਾਂਪੁਰਖ ਅਚਾਨਚੱਕ ਗਣਕਾ ਵਾੜੇ ਆਈ ਖਲੋਤਾ, ਗਣਕਾ ਦੇ ਘਰ ਚਲਾ ਗਿਆ ਤੇ ਪਤਾ ਲੱਗ ਗਿਆ ਕਿ ਵਿਚਾਰੀ ਕਰਮਾਂ ਦੀ ਮਾਰੀ ਵੇਸਵਾ ਹੈ। ਕਈ ਲੋਕ ਬਾਣੀ ਨੂੰ ਤੋਤਾ ਰਟਨ ਕਹਿ ਦਿੰਦੇ, ਤੋਤਾ ਰਟਨ ਉਹ ਪਿਆਰਿਓ, ਤੋਤਾ ਰਟਨ ਵੀ ਚੰਗਾ ਹੈ, ਗਣਕਾ ਜਿਹੜੀ ਆ ਤੋਤਾ ਰਟਨ ਕਰਦੀ ਕਰਦੀ ਪਾਰ ਹੋ ਗਈ। ਤੋਤੇ ਨੂੰ ਨਾਮ ਜਪਾਉਂਦੇ ਸੀ ਤੋਤਾ ਰਟਨ ਤੇ ਕੀ ਕਹਿਣਾ, ਉਹ ਤਾਂ ਜਪਾਉਂਦੀ ਤੋਤੇ ਨੂੰ ਸੀ। ਗਈ ਬੈਕੁੰਠ ਦੀਵਾਨ ਚੜ ਨਰਕਾਂ ਵਿੱਚ ਨਾ ਖੱਬ ਉਸ ਗੋਤਾ, ਉਸ ਉਹਨੇ ਪਾਪ ਕੀਤੇ ਸਨ, ਗਣਕਾ ਤਰ ਗਈ, ਪਰ ਤਰੇ ਕਿਵੇਂ, ਰਾਮ ਦਾ ਨਾਮ ਲੈ ਕੇ। ਇਹ ਨਾਮ ਦੀ ਬਰਕਤ ਦੱਸਦੇ ਹਨ ਕਿ ਪਤਿਤ ਕਰਮ ਕੀਨੇ, ਉਹਨਾਂ ਨੇ ਇਹ ਪਾਪੀਆਂ ਵਾਲੇ ਜਿਹੜੇ ਕਰਮ ਸੀ ਉਹ ਕੀਤੇ ਸੀ। ਅਜਾਮਲ ਫਿਰ ਗਜ, ਗਜ ਜਿਹੜਾ ਹਾਥੀ ਹੈ, ਇਹ ਪੁਰਾਤਨ ਸਾਖੀ ਹੈ ਕਿ ਬ੍ਰਹਮਾ ਤੇ ਹੋਤਾ ਦੋ ਭਰਾ ਸੀ। ਸੋ ਇਹ ਗੰਧਰਵ ਸਨ, ਰਾਗੀ ਸਨ, ਰਾਗ ਗਾਉਂਦੇ ਸੀ। ਰਾਜੇ ਦੇ ਦਰਬਾਰ ਚ ਜਾ ਕੇ ਨਾ ਰਾਗ ਗਾਇਆ, ਰਾਜੇ ਨੇ ਦੋਵਾਂ ਨੂੰ ਵੱਖਰੇ ਵੱਖਰੇ ਮਾਇਆ ਦਿੱਤੀ, ਜਿਹਦੇ ਇਕੱਠੀ ਮਾਇਆ ਦੇ ਦਿੰਦਾ ਸਾਂਝੀ ਇੱਕ ਥਾਂ ਤੇ, ਫਿਰ ਤੋਂ ਹਿੱਸਾ ਕਰ ਲੈਂਦੇ, ਲੜਾਈ ਨਾ ਪੈਂਦੀ। ਪਰ ਮਾਇਆ ਦੋਵਾਂ ਨੂੰ ਵੱਖਰੀ ਵੱਖਰੀ ਦੇ ਦਿੱਤੀ, ਤੇ ਇੱਕ ਨੂੰ ਦੇ ਦਿੱਤੀ ਘੱਟ ਤੇ ਇੱਕ ਨੂੰ ਦੇ ਦਿੱਤੀ ਵੱਧ। ਉਹ ਜਿਹਨੂੰ ਵੱਧ ਦਿੱਤੀ ਹੈ ਉਹ ਕਹਿੰਦਾ ਭਾਈ ਪੂਜੀ ਕਰੀਏ, ਨਿੱਕਾ ਕਹਿੰਦਾ ਕਿ ਨਹੀਂ ਮੈਨੂੰ ਵੱਖ ਮਿਲੀ, ਮੈਂ ਨੀ ਆਪਣਾ ਹਿੱਸਾ ਦੇਣਾ। ਤੇ ਲੜ ਪਏ ਆਪਸ ਵਿੱਚ, ਕੁਝ ਕਮਾਈ ਨਹੀਂ ਸੀ, ਪੁੰਨ ਕਰਮੀ ਸਨ, ਸਰਾਫ ਦੇ ਦਿੱਤੇ ਇੱਕ ਦੂਜੇ ਨੂੰ ਲੜ ਕੇ ਕਿ ਤੂੰ ਹਾਥੀ ਆ, ਹਾਥੀ ਦੀ ਤਰ੍ਹਾਂ ਹੈ। ਤੇ ਉਸ ਵੇਲੇ ਕਿਹਾ ਚੰਗਾ ਜੇ ਮੈਂ ਹਾਥੀ ਬਣੂੰਗਾ, ਸੋ ਇਸੇ ਤਰ੍ਹਾਂ ਤੂੰ ਹਾਥੀ ਬਣੇਗਾ, ਫਿਰ ਮੈਂ ਤੰਦੂਆ ਬਣ ਕੇ ਤੈਨੂੰ ਉੱਥੇ ਗਰਸੂੰਗਾ ਨਦੀ ਚ। ਹਰ ਹਰ ਖੇਤਰ ਤੇ ਤੰਦੂਏ ਨੇ ਫਿਰ ਹਾਥੀ ਨੂੰ ਗਰਾਸ ਲਿਆ ਸੀ। ਵਾਹਿਗੁਰੂ ਜੀ ਨੇ ਕਿਰਪਾ ਕੀਤੀ ਸੀ, ਤੰਦੂਏ ਦੀਆਂ ਤਾਰਾਂ ਕੱਟੀਆਂ ਸਨ। ਸੋ ਉਹ ਸਾਖੀ ਜਿਹੜੀ ਹੈ ਇੱਥੇ ਦੱਸਦੇ ਹਨ ਕਿ ਪਰਮਾਤਮਾ ਦਾ ਨਾਮ ਜਪਣਾ ਜਿਹੜਾ ਹੈ, ਹਾਥੀ ਨੇ ਜਿਹੜਾ ਸੀ ਵਾਹਿਗੁਰੂ ਜੀ ਨੂੰ ਅਰਾਧਿਆ ਸੀ, ਇੱਕ ਫੁੱਲ ਤਰਦਾ ਹੋਇਆ ਕਹਿੰਦੇ ਆ ਰਿਹਾ ਸੀ, ਤੇ ਉਹ ਲੈ ਕੇ ਅਰਪਣ ਕਰ ਦਿੱਤਾ ਕਿ ਨਿਰੱਖਿਆ ਕਰੋ, ਤੇ ਵਾਹਿਗੁਰੂ ਜੀ ਨੇ ਲਾਜ ਰੱਖ ਲਈ ਇਹ ਨਾਮ ਦੀ ਬਰਕਤ ਹੈ।
ਦੇਵ ਉਤਰ ਪਾਰ ਪਰੇ ਰਾਮ ਨਾਮ ਲੀਨੇ।
ਰਮੇ ਹੋਏ ਪਰਮੇਸ਼ਰ ਦਾ ਨਾਮ ਲਿਆ ਤੇ ਉਹ ਉਤਰ ਗਏ ਪਾਰ, ਸੰਸਾਰ ਸਮੁੰਦਰ ਤੋਂ ਸਭ ਪਾਰ ਹੋ ਗਏ। ਤੇ ਭਾਈ ਤੂੰ ਕਿਉਂ ਨੀ ਪਾਰ ਹੋਵੇਂਗਾ, ਜਪਿਆ ਕਰ
ਕੂਕਰ ਕੂਕਰ ਜੋਨ ਭਰਮੇ ਤਉ ਲਾਜ ਨਾ ਆਈ।
ਵੇਖ ਕਦੀ ਤੂੰ ਸੂਰ ਬਣਿਆ, ਕਦੀ ਤੂੰ ਕੂਕਰ ਕੁੱਤਾ ਬਣਿਆ, ਤੇ ਇਨ੍ਹਾਂ ਜੂਨਾਂ ਚ ਬੜੀ ਨਰਾਦਰੀ ਹੁੰਦੀ ਹੈ। ਕੁੱਤਿਆਂ ਦੀ ਕੀ ਹਾਲਤ ਹੈ, ਸੂਰਾਂ ਦੀ ਕੀ ਹਾਲਤ ਹੈ, ਬੜੀ ਇਹ ਦੁਖਦਾਇਕ ਜੂਨ ਹੈ। ਤੇ ਮਹਾਰਾਜ ਸੱਜੇ ਪਾਤਸ਼ਾਹ ਜੀ ਕਬੀਰ ਸਾਹਿਬ ਜੀ ਦੀ ਰਸਮਾਂ ਤੋਂ ਕਹਿੰਦੇ ਆ, ਤੂੰ ਅਜੇ ਵੀ ਸੰਗ ਨੀ ਨਾ ਕਰਦਾ, ਹੁਣੇ ਸੰਗ ਕਰ ਲਾ। ਇਹ ਸਰਦਾਰ ਦੀ ਨਿਆਈ ਮਨੁੱਖਾ ਜਨਮ ਪ੍ਰਾਪਤ ਹੋਇਆ ਸ਼੍ਰੋਮਣੀ, ਤੈਨੂੰ ਭਜਨ ਕਰਕੇ ਸਫਲਾ ਕਰ ਲੈ।
ਰਾਮ ਨਾਮ ਸ਼ਾਦ ਅੰਮ੍ਰਿਤ ਕਾਹੇ ਬੇਖ ਖਾਈ।
ਪਰਮੇਸ਼ਰ ਦਾ ਨਾਮ ਅੰਮ੍ਰਿਤ ਹੈ, ਰਮੇ ਹੋਏ ਵਾਹਿਗੁਰੂ ਜੀ ਦਾ ਨਾਮ ਅੰਮ੍ਰਿਤ ਹੈ, ਤੇ ਇਹ ਛੱਡ ਕੇ ਕਿਉਂ ਜ਼ਹਿਰ ਖਾ ਰਿਹਾ ਵਿਸ਼ਿਆਂ ਵਿਕਾਰਾਂ ਦੀ, ਅਥਵਾ ਪਰਾਇਆ ਹੱਕ ਰੂਪ ਜ਼ਹਿਰ ਕਿਉਂ ਖਾ ਰਿਹਾ ਤੂੰ।
ਅੱਜ ਭਰਮ ਕਰਮ ਵਿਘਨ ਖੇਦ ਰਾਮ ਨਾਮ ਲੇਹੀ।
ਜਿਹੜੇ ਕਰਮ ਕਾਂਡ ਵੇਦਾਂ ਵਿਚ ਕਹੇ ਹਨ ਉਹ ਵਿਧੀ ਕਰਮ ਆ, ਜੋ ਛੱਡਣ ਵਾਸਤੇ ਕਹੇ ਹਨ ਉਹ ਨਿਖੇਧ ਕਰਮ ਹਨ। ਛੱਡ ਦਿਓ ਸਾਰਾ ਕੁਝ, ਰਮੇ ਹੋਏ ਪਰਮੇਸ਼ਰ ਦਾ ਨਾਮ ਜਪ ਲੈ।
ਗੁਰ ਪ੍ਰਸਾਦ ਜਨ ਕਬੀਰ ਰਾਮ ਕਰ ਸੁਨੇਹੀ।
ਕਬੀਰ ਸਾਹਿਬ ਜੀ ਕਹਿੰਦੇ ਗੁਰੂ ਕੀ ਕਿਰਪਾ ਦਾ ਪਾਤਰ ਬਣ ਜਾ, ਸਤਿਗੁਰਾਂ ਦੀ ਕਿਰਪਾ ਤੋਂ ਬਿਨਾਂ ਕੁਝ ਨੀ ਹੋਣਾ। ਜੇ ਮਨੁੱਖ ਕਹੇ ਕਿ ਮੈਂ ਕੁਝ ਕਰ ਲਵਾਂਗਾ ਤਾਂ ਕੁਝ ਨੀ ਹੋ ਸਕਦਾ, ਆਪੋ ਯਤਨਾਂ ਨਾਲ ਨੀ ਉੱਥੇ ਪਹੁੰਚਿਆ ਜਾ ਸਕਦਾ ਹੈ, ਸਤਿਗੁਰਾਂ ਦੀ ਕਿਰਪਾ ਦੇ ਨਾਲ ਹੀ ਪਹੁੰਚਿਆ ਜਾ ਸਕਦਾ ਹੈ। ਆਏ ਨਾ ਸਕਾਂ ਤੁਝ ਕਣ ਪਿਆਰੇ, ਭੇਜ ਨਾ ਸਕਾਂ ਕੋਈ, ਕੁਝ ਵੀ ਨੀ ਹੋ ਸਕਦਾ। ਸਤਿਗੁਰੂ ਜੀ ਮਿਹਰ ਕਰਨ ਤੇ ਤਾਂ ਹੀ ਸੰਸਾਰ ਸਮੁੰਦਰ ਤੋਂ ਤਰਿਆ ਜਾ ਸਕਦਾ। ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਰਮੇ ਹੋਏ ਪਰਮੇਸ਼ਰ ਦਾ ਤੂੰ ਪਿਆਰਾ ਬਣ ਜਾ। ਸੋ ਆਓ ਸਾਧ ਸੰਗਤ ਜੀ, ਲੜੀਵਾਰ ਕਥਾ ਵਿਚ ਸਤਿਗੁਰੂ ਜੀ ਉਪਦੇਸ਼ ਬਖਸ਼ਦੇ ਹਨ ਆਨੰਦ ਸਾਹਿਬ ਜੀ ਦੀ ਬਾਣੀ ਦੁਆਰਾ। ਸੰਗਤ ਸੁਣੋ,
ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗਾ।
ਵੱਡੇ ਭਾਗਾਂ ਵਾਲੇ ਘਰ ਆ, ਹਿਰਦਾ ਰੂਪ ਜਿਹੜੇ ਘਰ ਆ, ਉਨ੍ਹਾਂ ਦੇ ਹਿਰਦੇ ਚ ਗੁਰਮੁਖਾਂ ਦੇ ਪੰਜ ਜਿਹੜੇ ਸ਼ਬਦ ਆ ਉਹ ਪ੍ਰਗਟ ਹੋ ਜਾਂਦੇ ਆ। ਤਤ ਤੰਤੀ ਬਿਤ ਚਰਮ ਕਾ ਘਨ ਕਾਸੀ ਕਾ ਜਾਨ, ਨਾਦ ਸ਼ਬਦ ਘੱਟ ਕੋ ਕਹਿਤ ਸੁਆਸ ਸੁਖਰ ਪਹਿਚਾਨ। ਇਹ ਪੰਜ ਪ੍ਰਕਾਰ ਦੇ ਵਾਜੇ ਹੁੰਦੇ ਆ, ਪੰਜ ਪ੍ਰਕਾਰ ਦੇ ਇਹ ਸਾਜ ਹਨ। ਇੱਕ ਤਾਂ ਤੰਤੀ ਸਾਜ ਹੁੰਦੇ ਆ, ਇੱਕ ਹੁੰਦੇ ਆ ਸੋ ਜਿਹੜੇ ਜਿਨ੍ਹਾਂ ਨੂੰ ਤਾਰ ਪਈ ਹੁੰਦੀ ਉਹ ਤੰਤੀ ਸਾਜ ਕਹਿਲਾਉਂਦੇ ਆ, ਤੇ ਜਿਨ੍ਹਾਂ ਦਾ ਮੂੰਹ ਚਮੜੇ ਨਾਲ ਮੜਿਆ ਹੁੰਦਾ ਉਹਨਾਂ ਨੂੰ ਬੇਤਵਾਜਾ ਕਿਹਾ ਜਾਂਦਾ ਹੈ। ਔਰ ਜਿਵੇਂ ਕੈਂਸੀਆਂ ਤੇ ਛੈਣੇ ਹੁੰਦੇ ਆ ਉਹਨਾਂ ਨੂੰ ਘਨ ਜਿਹੜੇ ਸਾਜ ਹੈ ਉਹ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਤਾਂ ਤੰਤੀ ਬਿਤ ਚਰਮ ਕਾ ਘਨ ਕਾਂਸੀ ਕਾ ਜਾਨ, ਔਰ ਨਾਦ ਸ਼ਬਦ ਘੱਟ ਕੋ ਕਹਿ ਤੇ ਜਿਹੜਾ ਘੜੇ ਵਿੱਚੋਂ ਆਵਾਜ਼ ਪੈਦਾ ਕਰਨੀ ਉਹਨੂੰ ਨਾਦ ਸ਼ਬਦ ਕਹਿੰਦੇ ਆ, ਤੇ ਸਵਾਸ ਸੁਖਰ ਪਹਿਚਾਨ ਜੋ ਫੂਕ ਮਾਰ ਕੇ ਜਿਹੜੇ ਵਾਜੇ ਵਜਾਈਦੇ ਆ ਉਹਨਾਂ ਨੂੰ ਸੁਖਰ ਵਾਜਾ ਕਿਹਾ ਜਾਂਦਾ ਹੈ। ਇਹ ਵੱਖ ਵੱਖ ਨੇ ਪੰਜ ਤਰ੍ਹਾਂ ਦੇ ਸਤਸੰਗ ਜੀ ਇਹ ਵਾਜੇ ਆ, ਤੇ ਰੱਬ ਦੇ ਪਿਆਰਿਆਂ ਦੇ ਹਿਰਦੇ ਜੀ ਕੀਰਤਨ ਹੋਣ ਲੱਗ ਪੈਂਦਾ ਹੈ। ਇੱਕ ਕੀਰਤਨ ਤਾਂ ਬਾਹਰੀ ਹੈ ਜਿਹੜਾ ਸਾਡੇ ਸਤਿਗੁਰੂ ਜੀ ਨੇ ਬਖਸ਼ਿਆ, ਤੇ ਸੁਣਨਾ ਬਹੁਤ ਜ਼ਰੂਰੀ ਹੈ, ਕੀਰਤਨ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ, ਪਰ ਇੱਕ ਅਵਸਥਾ ਸਾਧੂਆਂ ਮਹਾਂਪੁਰਖਾਂ ਦੀ ਹੈ, ਉਨ੍ਹਾਂ ਦੇ ਹਿਰਦੇ ਵਿੱਚ ਹੀ ਕੀਰਤਨ ਹੋਣ ਲੱਗ ਪੈਂਦਾ ਹੈ। ਕਬ ਕੋ ਮੇਲਾ ਪੰਚ ਸਤ ਗਾਇਣ, ਕਬ ਕੋ ਰਾਗ ਧੁਨ ਉਠਾਵੈ, ਮੇਲ ਤੈ ਚੁਣ ਤੈ ਖਿਲ ਪਲ ਚਸਾ ਲਾਗੈ, ਤਬ ਲਗ ਮੇਰਾ ਮਨ ਰਾਮ ਗੁਣ ਗਾਵੈ। ਕਿ ਜਦੋਂ ਬਾਹਰ ਦਾ ਕੀਰਤਨ ਜਿਹੜਾ ਹੈ ਇਹਦੇ ਵਾਸਤੇ ਸਾਥੀਆਂ ਦੀ ਲੋੜ ਆ, ਸਾਥੀ ਨਾ ਇਕੱਠੇ ਹੋਣ ਤੇ ਕੀਰਤਨ ਦਾ ਆਨੰਦ ਨਹੀਂ ਲਿਆ ਜਾ ਸਕਦਾ, ਇਹ ਇੱਕ ਦੂਜੇ ਦੇ ਅਧੀਨ ਹੋ ਜਾਈਦਾ ਹੈ। ਕੀਰਤਨ ਬਹੁਤ ਜ਼ਰੂਰੀ ਹੈ, ਬਾਹਰ ਕੀਰਤਨ ਜਿਹੜਾ ਹੈ ਇੱਕ ਅੰਦਰ ਦੀ ਦਾਤ ਹੈ ਕਿ ਜਿੰਨੇ ਚਿਰ ਨੂੰ ਸਾਜੀ ਆਪਣੇ ਸਾਜ ਸੈੱਟ ਕਰਦੇ ਆ, ਜਦੋਂ ਜਿੰਨਾ ਚਿਰ ਤੱਕ ਉਹ ਆਪਣੀ ਸੁਰ ਜਿਹੜੀ ਹੈ ਉਹ ਸੈੱਟ ਕਰਦੇ ਆ, ਤੇ ਰੱਬ ਦੇ ਪਿਆਰੇ ਕਹਿੰਦੇ ਉਨਾ ਚਿਰ ਤੱਕ ਤੇ ਸਾਡੇ ਹੁਰ ਵਿੱਚ ਕੀਰਤਨ ਆਲਰੇਡੀ ਹੋ ਰਿਹਾ ਹੁੰਦਾ ਹੈ। ਅਖੰਡ ਕੀਰਤਨ ਤਿਲ ਭੋਜਨ ਚੂੜਾ, ਕਹੋ ਨਾਨਕ ਜਿਸ ਸਤਿਗੁਰ ਪੂਰਾ। ਉਹ ਜਿਹੜਾ ਅੰਦਰ ਦਾ ਕੀਰਤਨ ਹੈ, ਵਾਜਾ ਮਤ ਪਖਾਵਜ ਭਾਓ ਹੋਏ ਆਨੰਦ ਸਦਾ ਮਨ ਚਾਓ, ਇਹ ਅੰਦਰ ਦਾ ਕੀਰਤਨ ਵੀ ਮਹਾਰਾਜ ਸਾਹਿਬ ਨੇ ਕਿਰਪਾ ਕਰਕੇ ਬਖਸ਼ਿਆ। ਸ੍ਰੇਸ਼ਟ ਘਰ ਜਿਹੜੇ ਹਨ ਹਿਰਦਾ ਰੂਪ, ਉਨ੍ਹਾਂ ਦੇ ਹਿਰਦੇ ਵਿੱਚ ਇਹ ਕੀਰਤਨ ਪ੍ਰਗਟ ਹੋਇਆ ਹੈ।
ਘਰ ਸੁਭਾਗਾ ਸ਼ਬਦ ਵਾਜੀ ਕਲਾ ਜਿਤ ਕਰ ਧਾਰੀਆ।
ਇਸ ਹਿਰਦੇ ਰੂਪੀ ਘਰ ਚ ਮਹਾਰਾਜ ਨੇ ਆਪਣੀ ਕਲਾ ਵਰਤਾ ਦਿੱਤੀ, ਕ੍ਰਿਸ਼ਮਾ ਵਰਤਾ ਦਿੱਤਾ ਹੈ, ਕਲਾ ਟਿਕਾ ਦਿੱਤੀ ਹੈ। ਉਹਨਾਂ ਸ੍ਰੇਸ਼ਟ ਘਰਾਂ ਵਿਚ, ਹਿਰਦਿਆਂ ਦੇ ਵਿਚ ਇਹ ਸ਼ਬਦ ਜਿਹੜੇ ਹਨ ਪ੍ਰਗਟ ਹੋ ਗਏ। ਵਾਹਿਗੁਰੂ ਜੀ ਦੇ ਜਸ ਵਾਲੇ ਸ਼ਬਦ,
ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ।
ਜਿੰਨਾ ਚਿਰ ਤੱਕ ਅੰਦਰ ਦਾ ਕੀਰਤਨ ਪ੍ਰਗਟ ਨਹੀਂ ਹੁੰਦਾ, ਜਿਹੜਾ ਕੀਰਤਨ ਕਦੇ ਨਹੀਂ ਹਟਦਾ, 24 ਘੰਟੇ ਅੰਦਰ ਕੀਰਤਨ ਚੱਲਦਾ ਰਹਿੰਦਾ ਹਿਰਦੇ ਚ, ਜੋ ਬੇਨਤੀ ਪਿੱਛੇ ਕੀਤੀ ਹੈ, ਜਦੋਂ ਇਹ ਕੀਰਤਨ ਪ੍ਰਗਟ ਹੋ ਜਾਂਦਾ ਹੈ ਤੇ ਫਿਰ ਵਿਕਾਰ ਖਤਮ ਹੋ ਜਾਂਦੇ, ਵਿਕਾਰ ਨਹੀਂ ਨੇੜੇ ਆ ਸਕਦੇ। ਇਹ ਜਿਹੜੇ ਪੰਜ ਦੂਤ ਹਨ, ਵਿਕਾਰ ਸੱਚੇ ਪਾਤਸ਼ਾਹ ਨੇ ਵਸ ਵਿਚ ਕਰ ਦਿੱਤੇ, ਤੇ ਕਾਲ ਜਿਹੜਾ ਹੈ ਦੁਖਦਾਇਕ ਉਹ ਵੀ ਖਤਮ ਕਰ ਦਿੱਤਾ, ਮੌਤ ਦਾ ਡਰ ਪੈ ਦੂਰ ਕਰ ਦਿੱਤਾ।
ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੀ।
ਵਾਹਿਗੁਰੂ ਜੀ, ਜਿਨ੍ਹਾਂ ਦੇ ਮਸਤਕ ਵਿਚ ਧੁਰੋ ਹੀ ਤੁਸੀਂ ਲੇਖ ਇਹ ਸ੍ਰੇਸ਼ਟ ਕਰਮ ਦਾ ਪਾ ਦਿੱਤਾ ਹੈ, ਉਹ ਆਪ ਜੀ ਦੇ ਨਾਮ ਦੇ ਵਿਚ ਲੱਗੇ ਹਨ।
ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੀ।
ਉਸ ਹੀ ਹਿਰਦੇ ਰੂਪੀ ਘਰ ਦੇ ਵਿਚ ਸੁਖ ਪ੍ਰਾਪਤ ਹੋਇਆ ਹੈ, ਅਟਲ ਸੁਖ, ਹਰਖ ਅਨੰਤ ਸੋਗ ਨਹੀਂ ਬੀਆ, ਸੋ ਘਰ ਗੁਰ ਨਾਨਕ ਕੋ ਦੀਆ। ਦੁੱਖ ਨਾਹੀ ਸਭ ਸੁਖ ਹੀ ਹੈ ਰੇ, ਏਕੈ ਏਕੀ ਨੇਤਾ। ਉਹ ਜਿਹੜਾ ਸੁਖ ਹੈ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਹਿਰਦੇ ਵਿਚ ਪ੍ਰਗਟ ਹੋ ਗਿਆ ਹੈ। ਔਰ ਹਿਰਦੇ ਰੂਪੀ ਘਰ ਦੇ ਵਿਚ ਅਨਹਦ ਵਾਜੇ ਵੱਜੇ ਆ। ਅਨਹਦ ਵਾਜੇ ਹੁੰਦੇ ਆ ਹੱਦ ਤੋਂ ਰਹਿਤ, ਹੱਦ ਤੋਂ ਰਹਿਤ ਉਹ ਹੁੰਦਾ ਜਿਹੜਾ ਕੰਟੀਨਿਊਸਲੀ ਸਾਜ ਚੱਲਦਾ ਹੋਵੇ, ਕਦੀ ਐਂਡ ਨਾ ਹੋਵੇ, ਕਦੀ ਖਤਮ ਨਾ ਹੋਵੇ। ਸੋ ਅਨਾਹਦ ਜਿਵੇਂ ਵਾਜਾ, ਜਿੰਨਾ ਚਿਰ ਪੱਖਾ ਨਾ ਮਾਰੀਏ ਆਵਾਜ਼ ਨਹੀਂ ਨਿਕਲਦੀ, ਤਬਲੇ ਤੇ ਹੱਥ ਨਾ ਮਾਰੋ ਆਵਾਜ਼ ਨਹੀਂ ਨਿਕਲਦੀ, ਇਹ ਸਾਰੇ ਆਹਤ ਵਾਜੇ ਹੁੰਦੇ ਆ। ਇਹਨਾਂ ਫੂਕ ਨਾ ਮਾਰੋ ਤੇ ਜਿਹੜਾ ਸੁਖਰ ਵਾਜਾ ਹੈ ਉਹਦੇ ਚੋਂ ਵੀ ਆਵਾਜ਼ ਨਹੀਂ ਨਿਕਲ ਸਕਦੀ, ਪਰ ਇਹ ਜਿਹੜੇ ਹੱਦ ਤੋਂ ਰਹਿਤ ਇੱਕ ਰਸ, ਕਿਸੇ ਤਰ੍ਹਾਂ ਦੀ ਆਹਤ ਦੀ ਲੋੜ ਨਹੀਂ ਹੈ। ਜਿਹੜੇ ਸੱਚੇ ਪਾਤਸ਼ਾਹ ਨੇ ਹਿਰਦੇ ਚ ਇਹ ਵਾਜੇ ਪ੍ਰਗਟ ਕਰ ਦਿੱਤੇ ਹਨ, ਪੰਜ ਤਰ੍ਹਾਂ ਦੇ ਜਿਹੜੇ ਸਾਜ ਵੱਜ ਰਹੇ ਆ, ਔਰ ਰੱਬੀ ਜਸ ਹਿਰਦੇ ਵਿਚ ਹੋ ਰਿਹਾ ਹੈ, ਉਹ ਸ੍ਰੇਸ਼ਟ ਹਿਰਦਿਆਂ ਰੂਪੀ ਘਰ ਹਨ। ਸਤਿਗੁਰਾਂ ਦੀ ਕਿਰਪਾ ਨਾਲ ਗੁਰਮੁਖਾਂ ਨੂੰ ਇਹ ਦਾਤ ਪ੍ਰਾਪਤ ਹੋਈ ਹੈ। ਸੋ ਸਹਿ ਸੰਗਤ ਜੀ, ਇਹ ਪਰਮ ਪਵਿੱਤਰ ਉਪਦੇਸ਼ ਮੇਰੇ ਸਤਿਗੁਰੂ ਜੀ ਨੇ ਕਿਰਪਾ ਕਰਕੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ, ਚੌਹਾਂ ਵਰਨਾ ਨੂੰ ਸਾਂਝਾ ਉਪਦੇਸ਼ ਮਹਾਰਾਜ ਸਾਹਿਬ ਨੇ ਬਖਸ਼ਿਆ ਹੈ। ਬਾਣੀ ਦੀ ਵਿਚਾਰ ਕਰਦਿਆਂ ਬਹੁਤ ਭੁੱਲਾਂ ਹੋਣੀਆਂ ਸੁਭਾਵਿਕ ਹਨ, ਅਗਾਧ ਬੋਧ ਹੈ ਮੇਰੇ ਸਤਿਗੁਰੂ ਜੀ ਦੀ ਬਾਣੀ। ਸਤਿਗੁਰੂ ਜੀ ਬਖਸ਼ਣਹਾਰ ਹਨ, ਗੁਰੂ ਦੀ ਸੰਗਤ ਬਖਸ਼ਣ ਯੋਗ ਹੈ, ਕਿਰਪਾ ਕਰਕੇ ਬਖਸ਼ ਲੈਣਾ। ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ। ਸਤਿਗੁਰਾਂ ਦਾ ਕੋਟਾਨ ਕੋਟ ਧੰਨਵਾਦ ਗੁਰੂ ਕੀਆਂ ਸਿੱਖ ਸੰਗਤਾਂ ਦਾ, ਗੁਰੂ ਘਰ ਦੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਦੇ ਪ੍ਰਮੁੱਖ ਸੇਵਾਦਾਰ ਸਿੰਘ ਸਾਹਿਬ ਜੀ, ਹੈਡ ਗ੍ਰੰਥੀ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਜਿਨ੍ਹਾਂ ਨੇ ਸਮਾਂ ਦੇ ਕੇ ਗੁਰੂ ਸਾਹਿਬ ਦੇ ਚਰਨਾਂ ਚ ਹਾਜ਼ਰੀ ਭਰਵਾਈ ਹੈ, ਸੰਗਤ ਦੇ ਦਰਸ਼ਨ ਕਰਵਾਏ ਹਨ, ਉਨ੍ਹਾਂ ਦਾ ਬਹੁਤ ਬਹੁਤ ਧੰਨਵਾਦ। ਸਾਰਿਆਂ ਸਿੰਘ ਸਾਹਿਬਾਂ ਦਾ, ਸਮੂਹ ਗੁਰਸਿੱਖਾਂ ਦਾ, ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ। ਸੋ ਆਓ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੀ। ਕਹੈ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੀ।